ਵਿਕਟੋਰੀਆ ਸਰਕਾਰ ਦਾ ਇੱਕ ਨਵਾਂ ਪ੍ਰਸਤਾਵਿਤ ਕਾਨੂੰਨ ਹੈ ਜਿਹਦੇ ਵਿੱਚ ਜਿਹੜੇ ਪ੍ਰੋਪਰਟੀ ਏਜੰਟਸ ਹੈ ਉਹਨਾਂ ਵੱਲੋਂ ਅੰਡਰਕੋਟਿੰਗ ਕੀਤੀ ਜਾਂਦੀ ਹੈ ਅਤੇ ਉਹਦੇ 'ਤੇ ਨਕੇਲ ਕਸਣ ਦੀ ਗੱਲ ਹੋ ਰਹੀ ਹੈ। ਅਤੇ ਮੇਰੇ ਨਾਲ ਗੁਰਪਾਲ ਸਿੰਘ ਜੁੜੇ ਨੇ ਜੀ, ਸੋਨ ਸਿੰਘ ਐਂਡ ਸਮਿਥ ਦੇ ਪ੍ਰਿੰਸੀਪਲ ਨੇ, ਅਤੇ ਉਹਨਾਂ ਤੋਂ ਜਾਣਦੇ ਹਾਂ ਕਿ ਇਸ ਕਾਨੂੰਨ ਦਾ ਮਤਲਬ ਕੀ ਹੈ। ਗੁਰਪਾਲ ਜੀ, ਬਹੁਤ ਸਵਾਗਤ ਹੈ SBS ਰੇਡੀਓ ਦੇ ਵਿੱਚ।
ਥੈਂਕ ਯੂ ਵੈਰੀ ਮੱਚ ਸ਼ਮਸ਼ੇਰ ਜੀ, ਬੜਾ ਅੱਛਾ ਲੱਗ ਰਿਹਾ ਤੁਹਾਡੇ ਨਾਲ ਗੱਲ ਕਰਕੇ।
ਬਿਲਕੁਲ ਜੀ, ਹਮੇਸ਼ਾ ਬੜੀ ਖੁਸ਼ੀ ਹੁੰਦੀ ਹੈ ਤੁਹਾਡੇ ਨਾਲ ਗੱਲ ਕਰਕੇ। ਗੁਰਪਾਲ ਜੀ, ਇਹ ਜਾਣਨਾ ਚਾਹਾਂਗੇ ਕਿ ਜਿਹੜਾ ਇਹ ਨਵਾਂ ਪ੍ਰਪੋਜ਼ਡ ਕਾਨੂੰਨ ਹੈਗਾ ਅੰਡਰਕੋਟਿੰਗ ਨੂੰ ਲੈ ਕੇ, ਸਭ ਤੋਂ ਪਹਿਲਾਂ ਤਾਂ ਇਹ ਜਾਣਨਾ ਚਾਹਾਂਗੇ ਕਿ ਅੰਡਰਕੋਟਿੰਗ ਹੁੰਦੀ ਕੀ ਹੈ ਤੇ ਕਿਉਂ ਕੀਤੀ ਜਾਂਦੀ ਹੈ।
ਹੁਣ ਅੰਡਰਕੋਟਿੰਗ ਜਿਹੜੀ ਸ਼ਮਸ਼ੇਰ ਜੀ, ਇਹਦੇ ਵਿੱਚ ਹੈ ਵੀ ਤੁਸੀਂ ਜਦੋਂ ਕੋਈ ਪ੍ਰੋਪਰਟੀ ਵੇਚਣ ਜਾਂਦੇ ਹੋ ਕਿਸੇ ਏਜੰਟ ਦੇ ਕੋਲ, ਏਜੰਟ ਦੀ ਇੱਕ ਡਿਊਟੀ ਬਣਦੀ ਹੈ, ਇੱਕ ਓਬਲੀਗੇਸ਼ਨ ਬਣਦੀ ਹੈ ਵੀ ਤੁਹਾਨੂੰ ਇੱਕ ਉਹਦੀ ਜਿਹੜੀ ਪ੍ਰੋਪਰਟੀ ਦੀ ਰੀਅਲ ਵੈਲਿਊ ਹੈ, ਜਿਸ ਵੈਲਿਊ ਤੇ ਪ੍ਰੋਪਰਟੀ ਸੇਲ ਹੋ ਸਕਦੀ ਹੈ ਉਹ ਤੁਹਾਨੂੰ ਦੱਸੇ। ਤੇ ਉਹਦੇ ਵਿੱਚ ਜਿਹੜੀਆਂ ਅਸੈਸਮੈਂਟਸ ਕਰਦੇ ਹਾਂ ਅਸੀਂ, ਹੁਣ ਅਸੀਂ ਦੇਖਿਆ ਸਾਡੇ ਕੋਲ ਜਿਹੜੇ ਆਪਣੇ ਘਰ ਦੀ ਜਾਂ ਕਮਰਸ਼ੀਅਲ ਬਿਲਡਿੰਗ ਦੀ ਅਸੈਸਮੈਂਟ ਨੋਟਿਸ ਆਉਂਦੇ ਨੇ, ਉਹਦੇ ਵਿੱਚ ਵੀ ਇੱਕ ਟੈਂਟੇਟਿਵ ਅਸੈਸਡ ਪ੍ਰਾਈਸ ਬਿਲਡਿੰਗ ਦੀ ਤੇ ਲੈਂਡ ਦੀ ਦਿੱਤੀ ਹੁੰਦੀ ਹੈ ਐਸ ਪਰ ਦੀ ਕੈਲਕੂਲੇਸ਼ਨਸ ਮੇਡ ਬਾਏ ਦਾ ਗਵਰਨਮੈਂਟ, ਲੋਕਲ ਗਵਰਨਮੈਂਟ।
ਠੀਕ ਹੈ।
ਹੁਣ ਪਰ ਜਿਹੜੀ ਮਾਰਕੀਟ ਹੈ, ਮਾਰਕੀਟ ਵੈਲਿਊ ਫਲਕਚੁਏਟ ਕਰਦੀ ਹੈ ਔਰ ਜਿਹੜੀ ਕਿ ਕਈ ਫੈਕਟਰ ਦੇ ਉੱਤੇ ਡਿਪੈਂਡ ਕਰਦੀ ਹੈ। ਹੁਣ ਸਪੋਜ਼ ਮੇਰੇ ਕੋਲ ਇੱਕ ਕਾਰ ਹੈ ਜਿਹਦੀ ਵੈਲਿਊ ਮੇਰੇ ਹਿਸਾਬ ਦੇ ਨਾਲ ਜਾਂ ਮਾਰਕੀਟ ਅਸੈਸਮੈਂਟ ਜਿਹੜੀ ਐਜ਼ ਏ ਲੇਮੈਨ ਮੈਂ ਕੀਤੀ ਹੈ ਉਹ $7,00,000 ਹੈ। ਮੈਂ ਕਿਸੇ ਪ੍ਰੋਪਰਟੀ ਏਜੰਟ ਕੋਲ ਜਾਂਦਾ ਵੀ ਮੈਂ ਇਹ ਘਰ ਵੇਚਣਾ ਹੈ ਤੇ ਪ੍ਰੋਪਰਟੀ ਏਜੰਟ ਕਹਿ ਦਿੰਦਾ ਵੀ $7,00,000 ਤਾਂ ਇਹਦੀ ਵੈਲਿਊ ਬਣਦੀ ਨਹੀਂ ਹੈ, ਪਰ ਹੋ ਸਕਦਾ ਹੈ ਪੰਜ ਲੱਖ ਵੀਹ ਹਜ਼ਾਰ ਦੀ ਵਿਕ ਜਾਏਗੀ। ਤੋ ਇਹ ਹੁਣ ਇਹ ਜਿਹੜਾ ਐਕਸਪਲੇਨੇਸ਼ਨ ਜਿਹੜੀ ਮੈਂ ਦੇ ਰਿਹਾ ਉਹਦੇ ਤੋਂ ਇਹ ਅਸੀਂ ਹੈ ਵੀ ਮੇਰੇ ਕਿਉਂਕਿ ਮੇਰੀ ਅਸੈਸਮੈਂਟ ਜਿਹੜੀ ਹੈ ਉਹ ਆਈ ਹੈਗੀ ਅਸੈਸਮੈਂਟ ਨੋਟਿਸ ਤੋਂ।
ਠੀਕ ਹੈ।
ਔਰ ਮੈਂ ਉਦਾਂ ਨਿਊਜ਼ ਪੇਪਰ 'ਚ ਪੜ੍ਹਿਆ ਜਾਂ ਮੈਂ ਦੇਖਿਆ ਵੀ ਸੇਲਸ ਕਿੰਨੀਆਂ ਹੋਈਆਂ, ਸਾਡੇ ਕੋਈ ਗੁਆਂਢ 'ਚ ਘਰ ਵਿਕਿਆ ਹੈ, ਪਿਛਲੀ ਲਾਈਨ ਦੇ ਵਿੱਚ ਵਿਕਿਆ ਹੈਗਾ, ਉਸ ਲੋਕੈਲਿਟੀ ਦੇ ਵਿੱਚ ਕਿੱਦਾਂ ਦੇ ਘਰ ਕਿੰਨੀ ਕੁ ਪ੍ਰਾਈਸ ਦੇ ਰੇਂਜ ਵਿੱਚ ਵਿਕੇ ਹੈਗੇ ਹੈ। ਜਾਂ ਹੁਣ ਜੇ ਇਹ ਵੇਰੀਏਸ਼ਨ ਜੇ $2,00,000 ਦੀ ਸੌਰੀ ਪੈ ਜਾਂਦੀ ਹੈ ਐਂਡ ਇਵੈਂਚੁਅਲੀ ਹੋ ਸਕਦਾ ਹੈ ਇਸ ਦੇ ਨਾਲ ਉਹ ਪ੍ਰੋਪਰਟੀ ਦੀ ਸੇਲ ਤੇ ਇੰਪੈਕਟ ਪਵੇ। ਹੁਣ ਪ੍ਰੋਪਰਟੀ ਦੀ ਜਿਹੜੀ ਸੇਲ ਹੁੰਦੀ ਹੈ, ਦਿਸ ਇਜ਼ ਅੰਡਰ ਕਟਿੰਗ। ਹੁਣ ਪ੍ਰੋਪਰਟੀ ਇਹ ਇਫੈਕਟ ਕਿੱਦਾਂ ਕਰਦੀ ਹੈ, ਸਪੋਜ਼ ਪ੍ਰੋਪਰਟੀ ਦੀ ਸੇਲ ਹੋਣੀ ਹੈ ਦੋ ਤਰੀਕੇ ਨਾਲ, ਜਾਂ ਤਾਂ ਇਨਵੀਟੇਸ਼ਨ ਆਫ ਇੰਟਰਸਟ ਹੈ, ਕੋਈ ਤੁਹਾਨੂੰ ਆਫਰ ਦਿੰਦਾ ਹੈਗਾ ਵੀ ਜੀ ਮੈਂ ਇਹ ਪ੍ਰੋਪਰਟੀ ਇੰਨੇ ਦੀ ਖਰੀਦਾਂ। ਠੀਕ ਹੈ ਜੀ। ਤੋ ਹੋ ਸਕਦਾ ਹੈ ਵੀ ਦੂਸਰਾ ਆਪਸ਼ਨ ਹੈ ਵੀ ਆਕਸ਼ਨ ਦੇ ਵਿੱਚ ਜਾਵੇ। ਹੁਣ ਆਕਸ਼ਨ ਦੇ ਵਿੱਚ ਜਿਹੜੀਆਂ ਪ੍ਰੀਮੀਅਮ ਪ੍ਰੋਪਰਟੀਜ਼ ਨੇ ਉਹਨਾਂ ਦੀ ਆਕਸ਼ਨ ਹੁੰਦੀ ਹੈ, ਉਹ ਉਹਨਾਂ ਦੀ ਮਾਰਕੀਟ ਵੈਲਿਊ ਹੋ ਸਕਦਾ $700,000 ਹੋਵੇ, ਪਰ ਆਕਸ਼ਨ ਦੇ ਵਿੱਚ ਉਹ ਬਹੁਤ ਜ਼ਿਆਦਾ ਉੱਪਰ ਵੀ ਜਾ ਸਕਦੀ ਹੈ ਡਿਪੈਂਡਿੰਗ ਅਪੋਨ ਦੀ ਵੈਲਿਊ ਵਿੱਚ ਕੁੱਡ ਬੀ ਅਟਰੈਕਟਡ ਅਦਰਵਾਈਜ਼। ਤੇ ਹੁਣ ਦਿਸ ਇਜ਼ ਹੋਲ ਕੋਨਸੈਪਟ ਆਫ ਅੰਡਰ ਕੋਟਿੰਗ।
ਇਹਦਾ ਮਤਲਬ ਇਹ ਵੀ ਹੈ ਕਿ ਮਿਸਲੀਡਿੰਗ ਹੁੰਦੀ ਹੈ ਇਹ, ਜਿਹੜੇ ਆਕਸ਼ਨਸ ਦੇ ਵਿੱਚ ਪਹੁੰਚਦੇ ਨੇ ਬੰਦੇ ਉਹਨਾਂ ਨੂੰ ਸਹੀ ਪ੍ਰਾਈਸ ਨਹੀਂ ਪਤਾ ਹੁੰਦੀ ਅਤੇ ਉੱਥੇ ਨਿਰਾਸ਼ ਹੋ ਕੇ ਵਾਪਸ ਆਉਣਾ ਪੈ ਜਾਂਦਾ। ਮੰਨ ਲਓ ਕਿਤੇ ਆਕਸ਼ਨ ਹੋ ਰਹੀ ਹੈ ਅਤੇ ਪ੍ਰਾਈਸ ਕੋਟ ਕੀਤੀ ਹੋਈ ਹੈ 5,00,000 ਦੀ ਅਤੇ ਮੇਰਾ ਬਜਟ 5,25,00,000 ਹੈ ਅਤੇ ਮੈਂ ਕਹੂੰਗਾ ਕਿ ਸ਼ਾਇਦ ਮੈਨੂੰ ਇੱਥੇ ਚਾਂਸ ਮਿਲ ਜਾਵੇ, ਪਰ ਐਕਚੁਅਲ ਜਿਹੜੀ ਉਹਦੀ ਪ੍ਰਾਈਸ ਹੁੰਦੀ ਹੈ ਵੱਧ ਹੁੰਦੀ ਹੈ ਅਤੇ ਉੱਥੇ ਜਾ ਕੇ ਮੇਰੇ ਵਰਗੇ ਬੰਦੇ ਨੂੰ ਨਿਰਾਸ਼ਾ ਹੁੰਦੀ ਹੈ।
ਉਹਦੇ 'ਚ ਵੀ ਹੈ ਉਹ ਲੋਕਾਂ ਨੂੰ ਮਿਸਲੀਡ ਕਰਕੇ, ਹੁਣ ਕਿਉਂਕਿ ਹਰੇਕ ਕੈਟੇਗਰੀ ਦੇ ਵਿੱਚ ਡਿਫਰੈਂਟ ਬਾਇਰਸ ਸੈਟਅਪ ਹੈਗੀ ਹੈ। ਹੁਣ ਜਿਹੜੀਆਂ ਪ੍ਰੋਪਰਟੀਜ਼ ਹੈਗੀਆਂ 5,00,000 ਦੀਆਂ, $500,000 ਦੀਆਂ, ਉਹਦੇ 'ਚ ਹੋ ਸਕਦਾ ਤੁਸੀਂ ਐਡਵਰਟਾਈਜ਼ ਕਰੋ, ਤੁਹਾਡੇ ਕੋਲ 15 ਇਨਵੀਟੇਸ਼ਨ ਆਉਣ, 15 ਇੰਟਰਸਟ ਸ਼ੋ ਹੋਣ। ਹੁਣ ਤੁਸੀਂ ਕੋਈ $1,000,000 ਦੀ ਪ੍ਰੋਪਰਟੀ ਹੈ, ਉਹਦੇ 'ਚ ਹੋ ਸਕਦਾ 2 ਹੀ ਆਉਣ। ਸੋ ਇਟ ਇਜ਼ ਜਸਟ ਟੂ ਅਟਰੈਕਟ ਮੋਰ ਪੀਪਲ ਟੂ ਪਰਟੀਕੁਲਰ ਪ੍ਰੋਪਰਟੀ ਵੀ ਇਹ ਘੱਟ ਹੈਗੀ ਹੈ। ਬਾਅਦ ਦੇ ਵਿੱਚ ਇਟ ਇਜ਼ ਐਨ ਇੰਟਰੈਪਮੈਂਟ, ਵੈਸੇ ਤੁਹਾਡੀ ਤੁਸੀਂ ਹੈਸੀਅਤ ਮੁਤਾਬਿਕ ਤੁਸੀਂ $500,000 ਦੀ ਪ੍ਰੋਪਰਟੀ ਲੈ ਸਕਦੇ ਹੋ, ਪਰ ਉੱਥੇ ਜਾ ਕੇ ਯੂ ਗੈਟ ਇੰਟਰੈਪਟ ਵੀ ਇਹ 7 ਦੀ ਹੈ ਜਾਂ ਇੰਟਰਸਟ ਹੈ, ਮੈਂ ਲੈਫਟ ਰਾਈਟ ਕਰਕੇ ਇਹਨੂੰ ਮੈਂ ਖਰੀਦਾਂ। ਇਹਦੇ ਵਿੱਚ ਦੂਸਰਾ ਆਸਪੈਕਟ ਇੱਕ ਹੋਰ ਹੈ ਵਿਚ ਇਜ਼ ਹਿਡਨ, ਵਿਚ ਵੀ ਨੋਟ ਹੈਵ ਬੀਨ ਐਕਸਪੋਜ਼ਡ ਮੱਚ, ਕਿਉਂਕਿ ਹੁਣ ਦੇਰ ਹੈਵ ਬੀਨ ਇੰਸਟਾਂਸਿਸ ਵੀ ਜਿਹੜੇ ਏਜੰਟਸ ਨੇ ਉਹ ਡਮੀ ਬਿਡਰ ਬਣਾ ਕੇ ਖੜੇ ਕਰ ਦਿੰਦੇ ਆ ਵੀ ਜੇ ਸਪੋਜ਼ ਹੁਣ ਕਈ ਇੰਸਟਾਂਸਿਸ ਸੁਣਨ ਚਾਹੁੰਦੇ ਨੇ। ਇੱਕ ਇੰਸਟਾਂਸ ਐਸਾ ਸੀ ਵੀ ਆਕਸ਼ਨ ਰੱਖੀ ਗਈ, ਉਹਦੇ ਵਿੱਚ ਕੋਈ ਬਿਡਰ ਇੱਕ ਆਇਆ। ਸੋ ਆਈ ਮੀਨ ਜੇ ਪ੍ਰੋਪਰਟੀ ਦੀ ਵੈਲਿਊ 7,00,000 ਸੀ ਤੇ ਬਿਡ ਸਟਾਰਟ ਹੋਈ 5,20,000 ਤੋਂ,
ਠੀਕ ਹੈ,
ਤੇ ਉਹਨੇ ਫਸਟ ਬਿਡ ਹੀ 5,25,000 ਦੀ ਦੇ ਕੇ ਤੇ ਉਹਨਾਂ ਨੇ ਕਿਹਾ ਜੀ ਸੋਲਡ।
ਠੀਕ ਹੈ।
ਸੋ ਦਿਸ ਇਨ ਦਿਸ ਦਿਸ ਟਾਈਪ ਆਫ ਸਿਚੁਏਸ਼ਨ $1,75,000 ਦਾ ਓਨਰ ਨੂੰ ਲੋਸ ਹੋ ਗਿਆ
ਜੀ।
ਸੋ ਇਸ ਕਈ ਆਸਪੈਕਟਸ ਨੇ, ਇਟਸ ਨਾਟ ਓਨਲੀ ਵੀ ਤੁਸੀਂ ਸਿਰਫ ਘੱਟ ਪ੍ਰਾਈਸ ਦੱਸੋ ਐਂਡ ਜ਼ਿਆਦੇ ਦੀ ਪ੍ਰੋਪਰਟੀ ਹੈ, ਬਟ ਮਤਲਬ ਕੁਛ ਇਲੀਗਲ ਐਕਟੀਵਿਟੀ ਵੀ ਟਰੇਸ ਕੀਤੀਆਂ ਗਈਆਂ ਸੀ ਜਿਹਨਾਂ ਨੂੰ ਕਵਰ ਅਪ ਕਰਨ ਲਈ ਗਵਰਨਮੈਂਟ ਨੇ, ਗਲਤ ਕੰਮ ਨਾ ਹੋਣ। ਹੁਣ ਅਸੀਂ ਇਹਨੂੰ ਰਿਲੇਟ ਕਰ ਲੈਂਦੇ ਹਾਂ ਇੰਡੀਆ ਦੇ ਵਿੱਚ ਕੀ ਹੁੰਦਾ। ਇੰਡੀਆ ਦੇ ਵਿੱਚ ਅਸੀਂ ਪ੍ਰੋਪਰਟੀ ਖਰੀਦਦੇ ਹਾਂ, ਵੈਲਿਊ ਉਹਦੀ 1 ਕਰੋੜ ਰੁਪਏ ਦੀ ਹੁੰਦੀ ਹੈ ਮਾਰਕੀਟ ਵੈਲਿਊ, ਅਸੀਂ ਬਿਆਨਾ ਵੀ ਇਸ ਤਰੀਕੇ ਨਾਲ ਹੀ ਕਰਦੇ ਹਾਂ, ਪਰ ਜਦੋਂ ਰਜਿਸਟਰੀ ਹੁੰਦੀ ਹੈ ਉਹ ਬਹੁਤ ਹੀ ਘੱਟ ਹੁੰਦੀ ਹੈ। ਪਹਿਲਾਂ ਤਾਂ 10% ਦੀ ਵੈਲਿਊ ਤੇ ਹੁੰਦੀ ਸੀ, ਹੁਣ ਗਵਰਨਮੈਂਟ ਨੇ ਥੋੜ੍ਹਾ ਜਿਹਾ ਸਟ੍ਰਿਕਟ ਕੀਤਾ, ਹਾਲੇ ਵੀ ਉਹ 50% ਦਾ ਫਲਕਚੁਏਸ਼ਨ ਹੁੰਦੀ ਹੈ,
ਰਿਜ਼ਰਵ ਪ੍ਰਾਈਸ ਜਿਹਨੂੰ ਕਹਿ ਦਿੰਦੇ ਨੇ ਉੱਥੇ,
ਰਿਜ਼ਰਵ ਪ੍ਰਾਈਸ ਕਹਿ ਦਿੰਦੇ ਆ। ਅੱਛਾ, ਹੁਣ ਇੱਥੇ ਆਸਟ੍ਰੇਲੀਆ ਦੇ ਵਿੱਚ ਤਾਂ ਬੜਾ ਅੱਛਾ ਸਿਸਟਮ ਹੈ ਵੀ ਜਦੋਂ ਅਸੀਂ ਜਿਵੇਂ ਜਿਹਨੂੰ ਬਿਆਨਾ ਕਹਿੰਦੇ ਹਾਂ ਅਸੀਂ ਪ੍ਰੋਪਰਟੀ ਦਾ ਇੰਡੀਆ ਦੇ ਵਿੱਚ, ਉਹ ਹੁਣ ਜਦੋਂ ਵੈਨ ਦੀ ਡਿਪੋਜ਼ਿਟ ਇਜ਼ ਮੇਡ, ਦਾ ਡਿਪੋਜ਼ਿਟ ਡਜ਼ਨਟ ਗੋ ਟੂ ਦੀ ਪਰਸਨ ਹੂ ਸੈਲਿੰਗ ਦ ਪ੍ਰੋਪਰਟੀ, ਤੇ ਉਹ ਜਿਹੜਾ ਡਿਪੋਜ਼ਿਟ ਹੈ ਉਹ ਰੀਅਲ ਸਟੇਟ ਏਜੰਟ ਦੇ ਕੋਲ ਰਹਿੰਦਾ ਹੈ ਜਾਂ ਲੋਇਰ ਦੇ ਟਰੱਸਟ ਅਕਾਊਂਟ ਦੇ ਵਿੱਚ ਰਹਿੰਦਾ ਹੈ। ਜਦ ਤੱਕ ਸੇਲ ਨਹੀਂ ਕੰਪਲੀਟ ਹੋ ਜਾਂਦੀ ਤੇ ਉਹ ਜਿਹੜੀ ਜਿਹੜੇ ਪੈਸੇ ਹੈਗੇ ਨੇ ਉਹ ਦੂਸਰੀ ਪਾਰਟੀ ਨੂੰ ਨਹੀਂ ਜਾਂਦੇ। Unless we dono partiyan consent
agree kar diye,
we call it section 27.
theek hai
haanji, so this is to avoid malpractices
ji, te je apan
the tendency to increase
ji apan gal kariye ji, hun eh sarkar ne ede vich ki tajweezan eh jiyan kitiyan ne is kanoon de vich jide karke jide naal inu rokan di da plan hai ke bhi undercoating rokya ja sake।
jehdi mainu eh badi achhi cheez lagi hai bhi pehla vi karde ne agents vaise, but unhan ne kehta vi jinne vi prospective buyers ne unhan nu ਜਿਹੜੇ ਏਜੰਟ ਨੇ ਇੱਕ ਫੈਕਟ ਸ਼ੀਟ ਪ੍ਰੋਵਾਈਡ ਕਰਨਗੇ, ਉਹਦੇ ਵਿੱਚ ਵੀ ਏਰੀਏ ਦੇ ਵਿੱਚ ਕੀ ਹੋ ਰਿਹਾ ਹੈ, ਕਿੰਨੀ ਕੁ ਐਕਟੀਵਿਟੀ ਹੈਗੀ ਹੈ ਪ੍ਰੋਪਰਟੀ ਦੀ, ਅਤੇ ਪ੍ਰੋਪਰਟੀਜ਼ ਦੀਆਂ ਵੈਲਿਊਜ਼ ਕਿੰਨੀਆਂ ਨੇ, ਅਤੇ ਪਿਛਲੇ 3 ਮਹੀਨਿਆਂ 'ਚ ਜੇ ਕੋਈ ਪ੍ਰੋਪਰਟੀ ਵਿਕੀ ਹੈ ਉਸ ਏਰੀਏ 'ਚ ਉਹ ਕਿੰਨੇ ਦੀ ਵਿਕੀ ਹੈ। ਸੋ ਇਹਦੇ ਨਾਲ ਇੱਕ ਅੰਡਰਸਟੈਂਡਿੰਗ ਹੋ ਜਾਂਦੀ ਹੈ ਜਿਹੜਾ ਸੈਲਰ ਹੈਗਾ ਵੀ ਇਹ ਮੇਰੀ ਪ੍ਰੋਪਰਟੀ ਦੀ ਇੱਥੇ ਐਕਸਟੈਂਡ ਕਰਦੀ ਹੈ। ਦੂਜੀ ਚੀਜ਼ ਹੈਗੀ ਹੈ ਵੀ ਉਹਨਾਂ ਨੂੰ ਜਿਹੜੀ ਜਦੋਂ ਵੈਰੀਏਸ਼ ਜਿਹੜੀ ਵੈਰੀਏਸ਼ਨ ਹੈ ਉਹਦੇ ਵਿੱਚ ਜਿਹੜੇ ਪ੍ਰਾਈਸ ਦੇਣੀ ਹੈਗੀ ਅਸੀਂ ਉਹਦੀ ਵੈਰੀਏਸ਼ਨ 10% ਹੀ ਹੋਣੀ ਚਾਹੀਦੀ ਹੈ। ਮਤਲਬ ਜੇ ਸਪੋਜ਼ 500,000 ਦੀ ਪ੍ਰੋਪਰਟੀ ਹੈ ਤਾਂ ਤੁਸੀਂ ਉਹਦੇ ਚ ਲਿਖੋਗੇ ਵੀ ਰੇਂਜ ਜਿਹੜੀ ਹੈ 500,000 ਟੂ 550,000, ਜੇ $1,000,000 ਦੀ ਹੈ ਤਾਂ ਉਹਦੇ ਚ $1,000,000 ਮਿਲੀਅਨ ਪਲੱਸ 1 ਹੋ ਜਾਂਦਾ ਹੈ, 10% ਦੀ ਰੇਂਜ ਇਜ਼ ਓਕੇ। ਪਰ ਹੁਣ ਅਸੀਂ ਨੋਰਮਲੀ ਜਿਹੜੇ ਲਗਜ਼ੂਰੀਅਸ ਹਾਊਸਿਸ ਨੇ ਜਾਂ ਹਾਊਸਿਸ ਵਿਦ ਬਿਗਰ ਲੈਂਡ ਜਿੱਥੇ ਕਿ ਅਪਾਰਟਮੈਂਟਸ ਬਿਲਟ ਹੋ ਜਾਂਦੇ ਆ, ਉਹ ਡਿਮੋਲਿਸ਼ ਕਰਕੇ ਅਸੀਂ 3-4 ਟਾਊਨ ਹਾਊਸਿਸ ਬਣਾ ਦਿੰਦੇ ਹਾਂ, ਉਹਨਾਂ ਦੇ ਵਿੱਚ ਯੂ ਨੋ ਆਫਰਸ ਪਲੱਸ ਐਡ ਕਰਕੇ, ਜਿਵੇਂ ਅਸੀਂ ਐਡਵਰਟੀਜ਼ਮੈਂਟ ਦੇਖੀਆਂ ਵੀ ਆਫਰਸ ਬਿਯੋਂਡ $100,000 ਔਰ ਬਿਯੋਂਡ $1,000,000 ਜਿਹੜੀਆਂ ਐਕਸੈਪਟ ਕੀਤੀਆਂ ਜਾਣਗੀਆਂ, ਦੈਟ ਪ੍ਰੈਕਟਿਸ ਇਜ਼ ਪ੍ਰਪੋਜ਼ਡ ਟੂ ਬੀ ਸਟੌਪਡ।
ਠੀਕ ਹੈ,
ਉਹਦੇ ਨਾਲ ਜਿਹੜੀ ਫਲਕਚੁਏਸ਼ਨ ਹੈ ਜਾਂ ਇਟਸ ਅ ਸੋਰਟ ਆਫ ਅ ਵੇਜਰਿੰਗ ਵੀ ਜਿੱਦਾਂ ਅਸੀਂ ਕਰਦੇ ਹਾਂ,
ਠੀਕ ਹੈ,
ਉਹ ਬੰਦ ਕਰਨੀ ਹੈਗੀ ਆ
ਜੀ। ਬਿਲਕੁਲ, ਤੇ ਜੇ ਕੋਈ ਇਹਨਾਂ ਪ੍ਰੈਕਟਿਸਿਸ ਦੇ ਵਿੱਚ ਇੰਡਲਜ ਹੁੰਦਾ ਹੈ, ਜੇ ਕੋਈ ਰੀਅਲ ਅਸਟੇਟ ਏਜੰਟ ਪਾਇਆ ਜਾਂਦਾ, ਦੋਸ਼ੀ ਪਾਇਆ ਜਾਂਦਾ ਇਹਨਾਂ ਗੱਲਾਂ ਦਾ, ਤਾਂ ਕੀ ਤਜਵੀਜ਼ਾਂ ਨੇ ਉਹਨੂੰ ਪੈਨਲਟੀ ਕਰਨ ਦੀਆਂ?
ਉਹਦੇ ਵਿੱਚ ਪੈਨਲਟੀ ਹੈ, ਉਹਦੇ ਵਿੱਚ ਜਿਹੜਾ ਸੀਰੀਅਸ ਇਸ਼ੂ ਹੈਗਾ ਮੋਨਿਟਰੀ ਪੈਨਲਟੀ ਤਾਂ ਹੈ ਹੀ, ਜਿਹੜੀ ਜਿਹਦੀ ਤਜਵੀਜ਼ ਹੈ ਵੀ ਉਹ $30,000 ਕਰ ਦਿੱਤੀ ਜਾਵੇ, ਤੇ ਉਹਦੇ ਵਿੱਚ ਉਹ ਪੈਨਲਟੀ ਅਡੀਸ਼ਨਲ ਪੈਨਲਟੀ ਦਾ ਵੀ ਪ੍ਰਪੋਜ਼ਲ ਹੈਗਾ ਵੀ $14,000 ਤੱਕ ਦੀ $14,000 ਦੀ ਅਡੀਸ਼ਨਲ ਪੈਨਲਟੀ ਹੈ, ਜੇ ਉਹ ਡਿਪੈਂਡਿੰਗ ਵੀ ਉਹਦੀ ਜਿਹੜੀ ਪ੍ਰੈਕਟਿਸ ਹੈ ਪਰਟੀਕੁਲਰ ਏਜੰਟ ਦੀ ਉਹ ਕਿੰਨੀ ਕੁ ਕਲੀਨ ਹੈ, ਉਹ ਡੋਜੀ ਤਾਂ ਨਹੀਂ ਕੰਮ ਕਰ ਰਿਹਾ, ਮਤਲਬ ਕੰਸਿਸਟੈਂਟ ਕੰਡਕਟ ਹੈਜ਼ ਟੂ ਬੀ ਸੀਨ। ਜੇ ਕੰਡਕਟ ਲੱਗਦਾ ਹੈ ਅਥਾਰਿਟੀਜ਼ ਨੂੰ ਵੀ ਇਹ ਬਹੁਤ ਹੀ ਇਟਸ ਨਾਟ ਪ੍ਰੋਪਰ, ਉਹ $14,000 ਦੀ ਅਡੀਸ਼ਨਲ ਪੈਨਲਟੀ ਕਰ ਸਕਦੇ ਹੈ, ਤੇ ਉਹ ਲਾਇਸੈਂਸ ਵੀ ਕੈਂਸਲ ਹੋ ਸਕਦਾ
ਜੀ। ਠੀਕ ਹੈ, ਠੀਕ ਹੈ ਗੁਰਪਾਲ ਜੀ, ਤੁਸੀਂ ਪੂਰੀ ਜਾਣਕਾਰੀ ਇਹਦੇ ਨਾਲ ਸਾਡੇ ਨਾਲ ਦਿੱਤੀ, ਆਪਣਾ ਪਰਸਪੈਕਟਿਵ ਸਾਂਝਾ ਕੀਤਾ, ਤੁਹਾਡਾ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਵੈਰੀ ਮੱਚ ਜੀ, ਤੁਸੀਂ ਓਪਰਚੁਨਿਟੀ ਦਿੱਤੀ, ਸਾਰੇ ਆਪਣੇ ਕਮਿਊਨਿਟੀ ਦੇ ਸਰਮੁਖ ਹੋਏ ਐਂਡ ਆਈ ਰੀਅਲੀ ਅਪਰੀਸ਼ੀਏਟ ਦੈਟ।
SBS ਰੇਡੀਓ।